ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਵਿਸ਼ਵ ਮੌਸਮ ਵਿਗਿਆਨ ਸੰਗਠਨ ਅਤੇ ਨਾਸਾ ਨੇ ਪੁਸ਼ਟੀ ਕੀਤੀ ਹੈ ਕਿ 2024 ਰਿਕਾਰਡ ਉੱਤੇ ਸਭ ਤੋਂ ਗਰਮ ਸਾਲ ਸੀ, ਜਿਸ ਵਿੱਚ ਗ੍ਰੀਨ ਹਾਊਸ ਗੈਸ ਦੁਆਰਾ ਚਲਾਏ ਜਾਣ ਵਾਲੇ ਜਲਵਾਯੂ ਪਰਿਵਰਤਨ ਕਾਰਨ ਤਾਪਮਾਨ ਵਧਿਆ ਸੀ। ਮੌਸਮ ਵਿਗਿਆਨ ਬਿਊਰੋ ਦਾ ਇਹ ਵੀ ਕਹਿਣਾ ਹੈ ਕਿ ਇਹ 2019 ਤੋਂ ਬਾਅਦ ਆਸਟ੍ਰੇਲੀਆ ਵਿੱਚ ਰਿਕਾਰਡ ਉੱਤੇ ਦੂਜਾ ਸਭ ਤੋਂ ਗਰਮ ਸਾਲ ਰਿਹਾ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਲੋਕਾਂ ਅਤੇ ਸੰਗਠਨਾਂ ਨੂੰ ਮੌਸਮ ਦੇ ਸੰਕਟ ਕਾਰਨ ਹੋਣ ਵਾਲੀਆਂ ਹੋਰ ਭਿਆਨਕ ਮੌਸਮੀ ਘਟਨਾਵਾਂ ਅਤੇ ਕੁਦਰਤੀ ਆਫਤਾਂ ਦੇ ਲਈ ਤਿਆਰ ਰਹਿਣ ਦੀ ਲੋੜ ਹੈ। ਇਸ ਬਾਬਤ ਪੇਸ਼ ਹੈ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਇਹ ਖਾਸ ਰਿਪੋਰਟ। ਵਿਸ਼ਵ ਮੌਸਮ ਵਿਗਿਆਨ ਸੰਸਥਾ ਅਤੇ ਨਾਸਾ ਸਮੇਤ 6 ਜਲਵਾਯੂ ਏਜੰਸੀਆਂ ਨੇ ਆਪਣੇ 2024 ਦੇ ਤਾਪਮਾਨ ਦੇ ਅੰਕੜੇ ਜਾਰੀ ਕੀਤੇ ਨੇ, ਜੋ ਦਿਖਾਉਂਦੇ ਨੇ ਕਿ ਸਾਲ ਨੇ ਗਲੋਬਲ ਰਿਕਾਰਡ ਤੋੜੇ ਨੇ ਅਤੇ ਪਹਿਲੀ ਵਾਰ ਪੂਰਵ ਉਦਯੋਗਿਕ ਸਮੇਂ ਤੋਂ ਤਾਪਮਾਨ 1.5 ਡਿਗਰੀ ਸੈਲਸੀਅਸ ਤੋਂ ਵੱਧ ਗਿਆ। ਦੁਨੀਆ ਭਰ ਦੀਆਂ ਸਰਕਾਰਾਂ ਨੇ 2015 ਦੇ ਪੈਰਿਸ ਸਮਝੌਤੇ ਦੇ ਤਹਿਤ ਜਲਵਾਯੂ ਤਬਦੀਲੀ ਉੱਤੇ ਤੁਰੰਤ ਕਾਰਵਾਈ ਕਰਕੇ ਤਾਪਮਾਨ ਨੂੰ ਉਸ ਟੀਚੇ ਨੂੰ ਪਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ ਸੀ। ਨਾਸਾ ਦੀ ਸੀਨੀਅਰ ਜਲਵਾਯੂ ਸਲਾਹਕਾਰ ਡਾਕਟਰ ਕੈਥਰੀਨ ਕੈਲਵਿਨ ਦਾ ਕਹਿਣਾ ਹੈ ਕਿ ਜਲਵਾਯੂ ਵਿੱਚ ਇਹ ਤਬਦੀਲੀਆਂ ਦੁਨੀਆ ਭਰ ਦੇ ਲੋਕਾਂ ਅਤੇ ਵਾਤਾਵਰਣ ਪ੍ਰਣਾਲੀਆਂ ਉੱਤੇ ਗੰਭੀਰ ਪ੍ਰਭਾਵ ਪਾ ਰਹੀਆਂ ਨੇ।
2024 was the hottest year on record, and collectively the last 10 years have been the warmest since modern record keeping began. We're not just seeing changes in global average temperature, we're seeing impacts to people and ecosystems all around the world. So in coastal regions, there's sea level rise, it's affecting storm surge and coastal flooding. We're seeing extreme heat events. We see changes in the water cycle, which means more heavy precipitation events, and in some regions, more droughts. So the impacts, we're experiencing them now. We understand that they will continue to increase in the future with future warming, but what specific impacts you feel depends on where you live.
ਸਾਲਾਨਾ ਤਾਪਮਾਨ ਦੀਆਂ ਰਿਪੋਰਟਾਂ ਉਸ ਸਮੇਂ ਜਾਰੀ ਕੀਤੀਆਂ ਗਈਆਂ ਨੇ ਜਦੋਂ ਜੰਗਲੀ ਅੱਗ ਨੇ ਦੱਖਣੀ ਕੈਲੀਫੋਰਨੀਆ ਨੂੰ ਤਬਾਹ ਕਰ ਦਿੱਤਾ ਅਤੇ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਡਿਪਟੀ ਸੈਕਟਰੀ ਜਨਰਲ ਕੋ ਬੈਰਟ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਨੇ ਇਸ ਤਰ੍ਹਾਂ ਦੀਆਂ ਹੋਰ ਭਿਆਨਕ ਅੱਗਾਂ ਦੇ ਲਈ ਹਾਲਾਤ ਪੈਦਾ ਕਰਨ ਵਿੱਚ ਮਦਦ ਕੀਤੀ ਹੈ।
That as the U.S. National Oceanic and Atmospheric Administration has said, climate change, including increased heat, extended droughts, and a thirsty atmosphere, has been a key driver in the increased risk and extent of wildfires. So, you know, I think it's clear that many scientific agencies are pointing to the connection between these types of events and climate change.
ਪਰ ਡੋਨਾਲਡ ਟਰੰਪ ਅਤੇ ਉਸਦੇ ਰਿਪਬਲਿਕਨ ਸਹਿਯੋਗੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਜਲਵਾਯੂ ਪਰਿਵਰਤਨ ਅੱਗ ਲਈ ਜ਼ਿੰਮੇਵਾਰ ਹੈ। ਇਸ ਦੀ ਬਜਾਏ ਉਹਨਾਂ ਡੈਮੋਕ੍ਰੈਟਿਕ ਨੀਤੀਆਂ ਉੱਤੇ ਉਂਗਲ ਉਠਾਈ। ਪੈਨਸਿਲਵੇਨੀਆ ਯੂਨੀਵਰਸਿਟੀ ਦੇ ਇੱਕ ਜਲਵਾਯੂ ਵਿਗਿਆਨੀ ਡਾਕਟਰ ਮਾਈਕਲ ਮਾਨ ਨੇ UK ਦੇ ਚੈਨਲ 4 ਨੂੰ ਦੱਸਿਆ ਕਿ ਸਿਆਸਤਦਾਨ ਉਸ ਨੁਕਸਾਨ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਜੋ ਜੈਵਿਕ ਈਂਧਨ ਨੂੰ ਕੱਢਣ ਅਤੇ ਜਲਵਾਯੂ ਦੀਆਂ ਨੀਤੀਆਂ ਕਾਰਨ ਹੋ ਰਹੇ ਨੇ।
This will continue to get worse if we don't stop the problem at its source, which is the warming of the planet. And of course, what's driving that is fossil fuel burning and policies like those supported by the incoming Trump administration to dismantle all climate action in the United States and double down in our extraction and burning of fossil fuels.
Vigyani ਇਹ ਵੀ ਚੇਤਾਵਨੀ ਦੇ ਰਹੇ ਨੇ ਕਿ 2015 ਦੇ ਪੈਰਿਸ ਜਲਵਾਯੂ ਸਮਝੌਤੇ ਵਿੱਚ ਮੰਗੇ ਗਏ 1.5 ਡਿਗਰੀ ਸੈਲਸੀਅਸ ਦੇ ਲੰਬੇ ਸਮੇਂ ਦੇ ਟੀਚੇ ਤੋਂ ਵੱਧ ਕੇ ਗਰਮ ਹੋਣ ਕਾਰਨ ਕਈ ਨਵੇਂ ਖਤਰੇ ਪੈਦਾ ਹੋ ਰਹੇ ਨੇ। ਲੰਡਨ ਸਕੂਲ ਆਫ ਇਕਨੋਮਿਕਸ ਵਿਖੇ ਗ੍ਰੈਂਥਮ ਇੰਸਟੀਚਿਊਟ ਔਨ ਕਲਾਈਮੇਟ ਚੇਂਜ ਐਂਡ ਦ ਇਨਵਾਇਰਮੈਂਟ ਦੇ ਨੀਤੀ ਨਿਰਦੇਸ਼ਕ ਬੌਬ ਵਾਰਡ ਦਾ ਕਹਿਣਾ ਹੈ ਕਿ ਜੇਕਰ ਇਸ ਨੂੰ ਅਣਗੋਲਿਆ ਛੱਡਿਆ ਗਿਆ ਤਾਂ ਜਲਵਾਯੂ ਤਬਦੀਲੀ ਮਨੁੱਖਤਾ ਦੇ ਲਈ ਹੋਂਦ ਲਈ ਖਤਰਾ ਹੋ ਸਕਦੀ ਹੈ।
If 1.5 degrees doesn't sound like very much compared to the daily fluctuations in temperature, but this is the global average temperature. Human civilization has developed in the last 10,000 years since the last ice age, during which time the temperature has really only fluctuated about 1.5 degrees around the pre-industrial level. So we're at the edge of what climate has existed during the development of human civilization. There's not a serious person alive who shouldn't be worried by that.
ਤੇ ਇੱਥੇ ਆਸਟ੍ਰੇਲੀਆ ਵਿੱਚ ਮੌਸਮ ਵਿਗਿਆਨ ਬਿਊਰੋ ਨੇ 1910 ਵਿੱਚ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ 2024 ਨੂੰ ਦੂਜਾ ਸਭ ਤੋਂ ਗਰਮ ਸਾਲ ਦੱਸਿਆ। ਪਹਿਲੇ ਸਥਾਨ ਉੱਤੇ 2019 ਦਾ ਸਾਲ ਹੈ ਜੋ ਕਿ ਤਬਾਹਕੁਨ ਬਲੈਕ ਸਮਰ ਬੁਸ਼ ਫਾਇਰ ਦੇ ਨਾਲ ਸਮਾਪਤ ਹੋਇਆ ਸੀ। ਕੂਲਰ ਲਾ ਨੀਨਾ ਸਮਰਸ ਦੇ ਇੱਕ ਸਤਰ ਦੇ ਬਾਅਦ ਇਸ ਤਾਜ਼ਾ ਗਰਮੀ ਨੇ ਆਸਟ੍ਰੇਲੀਆ ਨੂੰ ਇੱਕ ਵਾਰ ਫਿਰ ਬੁਸ਼ ਫਾਇਰ ਦੇ ਨਾਲ ਗ੍ਰਸਤ ਦੇਖਿਆ, ਜਿਸ ਵਿੱਚ ਵਿਕਟੋਰੀਆ ਦੇ ਗ੍ਰੈਂਪੀਅਨ ਖੇਤਰ ਵਿੱਚ ਇੱਕ ਵਿਸ਼ਾਲ ਅੱਗ ਨਾਲ ਛੁੱਟੀਆਂ ਦੇ ਸਮੇਂ ਦੌਰਾਨ 76,000 ਹੈਕਟੇਅਰ ਤੋਂ ਵੱਧ ਰਾਸ਼ਟਰੀ ਪਾਰਕ ਤੇ ਖੇਤੀਬਾੜੀ ਜ਼ਮੀਨ ਸੜ ਗਈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਅਤੇ ਸੰਗਠਨਾਂ ਨੂੰ ਜਲਵਾਯੂ ਪਰਿਵਰਤਨ ਕਾਰਨ ਆਉਣ ਵਾਲੀਆਂ ਇਸ ਤਰ੍ਹਾਂ ਦੀਆਂ ਹੋਰ ਭਿਆਨਕ ਮੌਸਮੀ ਘਟਨਾਵਾਂ ਦੇ ਲਈ ਤਿਆਰ ਰਹਿਣ ਦੀ ਲੋੜ ਹੈ।
Climate change is real. Doesn't mean every event that occurs, which is an extreme weather event, is because of climate change. What it does mean is that the science tells us there'll be more extreme weather events and they'll be more intense. And that is what we are seeing playing out over recent, not years, but decades. We've seen the hottest years on record being reached year after year. And we're seeing as well more extreme events.
ਇਹ ਜਾਣਕਾਰੀ SBS ਨਿਊਜ਼ ਤੋਂ ਸੈਮ ਡੋਵਰ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।